ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਰਠ ਮਹੱਲਾ ਪੰਜਵਾਂ ਘਰ ਦੂਜਾ ਦੋ ਪਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਗਲ ਬਨਸਪਤ ਮਹਿਬੈ ਸੰਤਰ ਸਗਲ ਦੂਧ ਮਹਿ ਕੀਆ ਊਚ ਨੀਚ ਮਹਿ ਜੋਤ ਸਮਾਣੀ ਘਟ ਘਟ ਮਾਧੋ ਜੀਆ ਸਗਲ ਬਨਸਪਤ ਮਹਿਬੈ ਸੰਤਰ ਸਗਲ ਦੂਧ ਮਹਿ ਕੀਆ ਊਚ ਨੀਚ ਮਹਿ ਜੋਤ ਸਮਾਣੀ ਘਟ ਘਟ ਮਾਧੋ ਜੀਆ ਸੰਤ ਹੋ ਘਟ ਘਟ ਰਹਿਆ ਸਮਾਹੇ ਪੂਰਨ ਪੂਰ ਰਹੇ ਸਰਬ ਮਹਿ ਜਲ ਥਲ ਰਮਈਆ ਆਹੇ ਰਹਾਉ ਗੁਣ ਨਿਧਾਨ ਨਾਨਕ ਜਸ ਗਾਵੈ ਸਤਿਗੁਰ ਭਰਮ ਚੁਕਾਇਓ ਸਰਬ ਨਿਵਾਸੀ ਸਦਾ ਅਲੇਪਾ ਸਭ ਮਹਿ ਰਹਿਆ ਸਮਾਇਓ ਗੁਣ ਨਿਧਾਨ ਨਾਨਕ ਜਸ ਗਾਵੈ ਸਤਿਗੁਰ ਭਰਮ ਚੁਕਾਇਓ ਸਰਬ ਨਿਵਾਸੀ ਸਦਾ ਅਲੇਪਾ ਸਭ ਮਹਿ ਰਹਿਆ ਸਮਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਲੋਕ ਪਰਲੋਕ ਦੇ ਸੁਖਦਾਤਾ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਬੈਠੇ ਹੋਏ ਸਤਸੰਗੀ ਜਨੋ ਜੀ, ਫਤਿਹ ਦੀ ਸਾਂਝ ਬਖਸ਼ਿਸ਼ ਕਰੋ। ਆਖੀਏ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ ਦਰਬਾਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਅੱਜ ਦਾ ਜੋ ਪਾਵਨ ਮੁੱਖ ਵਾਕ ਸਾਨੂੰ ਬਖਸ਼ਿਸ਼ ਹੋਇਆ ਹੈ, ਭਾਈ ਸਾਹਿਬ ਜੀ ਦੀ ਰਸਮਾਂ ਤੋਂ ਆਪਾਂ ਸਰਵਣ ਕੀਤਾ ਹੈ। ਅੱਜ ਸਤਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਹਰਿਰਾਇ ਸਾਹਿਬ ਮਹਾਰਾਜ ਗਰੀਬ ਨਿਵਾਸ ਜੀ ਦਾ ਗੁਰਿਆਈ ਦਿਵਸ ਵੀ ਹੈ, ਜਿਸ ਦਿਨ ਛੇਵੇਂ ਪਾਤਸ਼ਾਹ ਧੰਨ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ सब विद्मानु मानु तब ही पयो प्रसन्न। श्री पातशाह महाराज दल पंजन गुर सूरमा जी ने अपने पोतरे हर रह सा महाराज ने गुरता गद्दी ते सवाए मान कीता। गुरु साहब जी का ओट आसरा लैन वास्ते सारी संगत कृपा करो आखिए जी सतनाम श्री वाहिगुरु।
सतनाम श्री वाहे गुरु साहिब जी। सोरठ महला पंजवा कार दूजा दो पदे।
सोरठ राग है तन तन श्री गुरु अर्जन देव जी महाराज जी का उच्चारण किया होया ये पावन मुख वाक है। दूसरे घर विच हजूर ने इस नूं गाउण दी हदायत उपदेश किया है। दो पदे दो बंदां दा शब्द है, दो पदयां दा शब्द है। एक ओंकार सतगुर प्रसाद परमेश्वर एक है, गुरु जी दी कृपा नाल ही वो प्राप्त हुंदा है। सत्संग धन धन श्री गुरु हरगोबिंद साहब जी महाराज सच्चे पातशाह गरीब नवाज ने अपने बड़े साहबजादे बाबा गुरदित्ता जी नू हुक्म कीता, जिथे धन धन श्री गुरु नानक पातशाह महाराज जी दे मुबारक चरण पए सन पीर बुढ़न शाह फकीर दे कोल, उथे एक नगर वसाओ। बाबा गुरदित्ता जी छेवें पातशाह महाराज दे पंज सपुत्रां विच्चों सब तो वड्डे साहबजादे सन। दून हंडूर दे राजे तारा चंद तो जमीन मुल लैके बाबा गुरदित्ता जी ने नगर वसाया, जिस दा नाम गुरु हरगोबिंद साहिब महाराज ने कीरतपुर साहिब रखिया। उसे ही नगर विच माता निहाल कौर जी दी कुख तों बाबा गुरदित्ता जी दे घर सतवें पातशाह धन धन गुरु हर रह साहिब महाराज दा प्रकाश होया। गुरु हर रह साहिब जी महाराज बचपन तो ही बड़े वैरागी सन, बड़े कोमल हिरदे दे मालक सन। एक उन्हां दे जीवन दी साखी बड़ी प्रचलित है, वो आप जी ने सारिया ने सुनी है, मैं चेता कराउणा चाहुंदा हां। करतारपुर साहब जिहड़ा जलंधर दे कोल है, बाग विच टहल रहे सन श्री गुरु हर रह साहिब महाराज। वड्डा चोगा पहनदे सन, बड़े सुंदर खूबसूरत सुहप्पन दे मालक फुल खिड़े हुए सन बगीचे विच। गुरु हर रह साहिब महाराज सैर करदे करदे बगीचे विच गए, उन्हां दे चोगे नाल अड़ के एक फुल डिग पिया। इन्ने कोमल हिरदे दे मालक सन, डिग्गिया होया फुल हाथ विच फड़ लिया ते बैठ गए। ज्यों ज्यों वो फुल कमलाई जा रहा सी, त्यों त्यों कोमल हिरदे दे मालक गुरु हर रह साहिब महाराज दा हिरदा भी कमलाई जा रहा सी। धन गुरु ग्रंथ साहिब महाराज कहिंदे ने, परमेश्वर दे प्यारियां दा हिरदा बहुत कोमल हुंदा है और वैरागी हुंदा है। दादा गुरु हरगोबिंद साहिब महाराज आ गए, जमीन ते बैठे हुए पोतरे नूं वेखिया, महाराज छेवें पातशाह बड़े प्यार नाल कहिंदे ने पुत्तर इन्ना उदास होके क्यों बैठा है। गुरु हरि राय साहब महाराज कहन लगे दादा जी मेरे चोगे नाल अड़ के इस फुल दा जीवन बर्बाद हो गया है। गुरु हरगोबिंद साहब महाराज सच्चे पातशाह ने वेखिया जदों लोहा गर्म होए जदों लोहा टलिया होए उहदा जो मर्जी बनाया जा सकता है। गुरु हरगोबिंद साहब महाराज सच्चे पातशाह ने बड़े प्यार नाल आखिया पुत्तर फिर तू इन्नी बेध्यानी नाल क्यों चल रहा सा। पुत्र याद रख पता नहीं इस फुल की सुगंधी किन्ने मनुखां ने लैनी सी इहदे खेड़े वाले वेख के किन्ना किन्नियां दे मनां नूं खेड़ा मिलना सी। पुत्र जदों चोगा वड्डा पाया होवे उदों बड़े ध्यान नाल तुरना चाहीदा है। गुरु हरगोबिंद साहब महाराज यह कहना चाहते सन जिन्नी किसी ते वड्डी जिम्मेवारी होवे उन्ना ही उनू सचेत होकर रहना चाहिए, उन्ना ही उनू ध्यान दे नाल जीवन बतीत करना चाहिए। गुरु हरि राय साहब महाराज कहन लगे दादा जी फिर हुण की कीता जा सकता है। साडे विच एक कमजोरी आ रही है मैनू माफ करना। वो कमजोरी मैं समझना भी एक कौमी कमजोरी आ रही है जिथे गुरदेव साड़ी मां है जन्म देने वाली साड़ी मां है उत्थे पंजाबी बोली नूं भी असी मां बोली कहने जिहड़ी मां दे दुध तो सिखी है। आ तकरीबन एक साल तो वेखण विच आ रहा है तुहाडे ध्यान विच भी होएगा घरां विच जिहड़े साडे बच्चे हन क्योंकि सतवें पातशाह महाराज कहन लगे दादा जी फिर हुण की कीता जा सकता। उन्होंने दादा जी शब्द वरते है मैं बीबियां नूं भैणां नूं छोटियां वड्डियां नूं हाथ जोड़ के बेनती करांगा इन्हां तों ही कम चलदा है साडे तों भी बड़े चलदे ने पर मैं एक नोट कर रहा हाँ आप जी ने भी कीता होएगा घरां विच जिहड़ा साडा बजुर्ग है दादे नूं दादू आखण लग पए चाचे नूं चाचू आखण लग पए मामे नूं मामू आखण लग पए मैं हाथ जोड़ के बेनती करांगा ये साडी मां बोली है दादे नूं दादा जी कह के बुलाओ बापू जी कह के बुलाओ ये बहुत वड्डी बेकदरी है बजुर्गां दी। जिवें किसी बच्चे छोटे जे बच्चे नूं बुलाई दा दादू मामू चाचू किसी पंजाबी दी डिक्शनरी विच ये शब्द नहीं है। इन्हां शब्दां दी संभाल करो नहीं तो ये शब्दां दा कतल हो जाएगा और ये दोषी कौन होणगे ये दोषी असी होवांगे जिन्हां दे हुंदिआं ये रीत शुरू हो रही है। चलो खैर हरि राय साहब महाराज कहन लगे दादा जी फिर हुण की कीता जा सकदा। गुरु हरगोबिंद साहब महाराज ने सीने नाल ला के अथरू पूंज के अपने पोतरे हरि राय साहब महाराज दे आख्या पुत्तर गां तो सचेत होके चलना। गुरु हरि राय साहब महाराज उस दिन तो बाद बगीचे विच जदों सैर करदे अपने चोगे दियां कलियां फड़ के सैर करदे पढ़ाई लिखाई शस्त्र विद्या घोड़सवारी जंगी अभ्यास बचपन विच ही गुरु हरगोबिंद साहब महाराज ने आप युद्ध विद्या ते शस्त्र दे अभ्यास कराए शस्त्रां दे जंगी अभ्यास कराए। उस वेले 14 साल की उम्र सी गुरु हरि राय साहब महाराज जी दी जिस दिन गुरु हरगोबिंद साहब महाराज जी ने कीरतपुर साहब 3 दिन दीवान सजाए 4th दिन आसा दी वार तो बाद गुरु हरगोबिंद साहब महाराज सच्चे पातशाह ने सोहणे वस्त्र सजा के पोतरे गुरु हरि राय साहब महाराज नूं लियांदा और अपने संघासन ते विराजमान करके 5 पैसे तर के मत्था टेक दिता। साध संगत चार युद्ध होए गुरु हरगोबिंद साहब महाराज के दल पंजन गुर सूरमा बड़ जोधा बो पर उपकारी किसी अगे नहीं चुकया। दुनिया के लोग किन्ने हैरान होंगे किन्ने अचंभे विच होंगे। एक दादा जी पोतरे नूं नमस्कार कर रहे हैं। हजूर कहना चाहते सन गुरु शरीर का नाम नहीं है, गुरु एक जोत है। पंज पैसे तर के मत्था टेक के गुरता गद्दी ते सुभाए माण कर दिता। बसंत दी रुत सी ते अज वाले दिन सी। सारे आखो सतनाम श्री भाई। साध संगत एक बड़ी विलखण जी घटना घटी। भाई लहना जी नूं गुरता गद्दी दित्ती। गुरु नानक पातशाह महाराज जी दे पुत्तर खुश नहीं होए। खिमा करने बाबा अमरदास हजूर नूं गुरता गद्दी मिली, दातू जी नाराज हो गए। धन गुरु रामदास महाराज जी नूं गुरता गद्दी ते सुभाए माण कीता बाबा अमरदास जी ने। पृथ्वी चंद ने मोहरी पुत सनमुख होया, मोहन जी नाराज हो गए। गुरु रामदास महाराज जी ने गुरु अर्जन साहब महाराज नूं 18 साल दी आजू विच गुरता गद्दी बख्शिश कीती। पृथ्वी चंद नाराज हो गए। यह पहला मौका सी गुरु हरगोबिंद साहब महाराज ने गुरता गद्दी पोतरे हर राय साहब महाराज नूं दित्ती। पर सारे परिवार ने मत्था टेकिया, नमस्कार किया। गुरु हर राय साहब महाराज आखन लगे, महाराज 14 साल दी आज विच गुरु जोत है, गुरु शरीर नहीं है। महाराज कहन लगे गुरु हरगोबिंद साहब महाराज नूं, महाराज दिल्ली दे बादशाह दी भावना ठीक नहीं है, दिल्ली दे बादशाह दी नीयत ठीक नहीं है। महाराज दिल्ली दे बादशाह दे प्रति की नीति अपनाई जाए। गुरु हरगोबिंद साहब महाराज कहन लगे, पुत्र ओदी नीति ठीक नहीं है। 2200 घोड़ सवार हर वेले नाल रखना, शस्त्रां दा अभ्यास करना, जंग युद्धां दा अभ्यास करना, शस्त्रधारी रहना, किला भी बनाउणा, हर वेले जंग लई तैयार बार तैयार रहना, पर कोशिश करनी जंग नूं टालिया जा सके, जंग जोध तो बचिया जा सके। पुत्र मैं चार जंग लड़े ने, जंगा विच बहुत जानी माली नुकसान हुंदा है। चार जंग होए, आपां एक बार भी हमला नहीं कीता, उन्हां दा जवाब दिता है। गुरु गोबिंद सिंह महाराज जी दे 14 जंग होए, एक बार भी दशमेश पिता ने आप हमला नहीं कीता। साध संगत हजूर कहन लगे, कोशिश करने जंग टलिया रहे और शिकार भी खेडने। जिस गुरदेव दा हिरदा इन्ना कोमल सी, फुल टुट गया ते वैरागी हो गए, वह किवें शिकार नूं मार सकदे सन। इतिहास कहिंदा पई गुरु हर राय साहिब महाराज ने वड्डे वड्डे जाल बनवाए, जिउंदे जंगली जानवरां नूं जाल विच काबू करना, कई पंछी भी काबू कीते, एक बहुत वड्डा चिड़िया घर बनाया जिहदे च हिरन चीते बगियाड़ बड़े बड़े खूंखार जानवर भी इन्हां ने। दादा जी दा गुरु हरगोबिंद साहब महाराज दा हुक्म भी मन्निया, पर किसे जानवर नूं मारिया नहीं, इन्ने कोमल हिरदे दे मालक सन। चलो खैर, गुरु हर राय साहब महाराज सच्चे पातशाह गरीब नवाज ने आ जिहड़ा आपां शब्द वरतदे आ अकाल चलाना, यह हुक्म सतवें पातशाह महाराज ने किया सी। हजूर कहिंदे जे को प्राणी चल वसे, जे को मर जाए, जे को सिख अपने प्राण पूरे कर जाए, सतवें पातशाह महाराज ने हुक्म कीता सिख चढ़ाई कर जे, उन्हूं मर गया नहीं कहना, उन्हूं कहना अकाल चलाना कर गया। यही गल नादर शाह नूं सूबे खान बहादुर ने लाहौर विच आखी सी, जदों खालसियां दे बोल बाले सुनाए, यह मर गया नूं मर गया नहीं कहिंदे, जां कहिंदे ने चढ़ाई कर गया, जां कहिंदे ने काल चलाना कर गया। ਸਾਧ ਸੰਗਤ 2 ਸਾਲ ਹੋਏ ਗੁਰੂ ਹਰਿ ਰਹਿ ਸਾਹਿਬ ਨੂੰ ਗੁਰਤਾ ਗੱਦੀ ਤੇ ਬੈਠੇ ਆ। ਵਰਖਾ ਹੋਈ ਨਹੀਂ, ਪੰਜਾਬ ਦੀ ਧਰਤੀ ਤੇ ਕਾਲ ਪੈ ਗਿਆ। ਗੁਰੂ ਅਰਜਨ ਸਾਹਿਬ ਮਹਾਰਾਜ ਦੇ ਵੇਲੇ ਵੀ ਕਾਲ ਪਿਆ ਸੀ, ਖੇਤੀ ਮਾਰੀ ਗਈ ਔੜ ਦੇ ਨਾਲ। ਮਾਝੇ ਦੀ ਧਰਤੀ ਤੇ ਦਸਵੰਧ ਦੀ ਰਕਮ ਖਰਚ ਕੇ ਖੂਹ ਲਵਾਏ ਗੁਰੂ ਅਰਜਨ ਸਾਹਿਬ ਮਹਾਰਾਜ ਨੇ। ਲਾਹੌਰ ਵਿੱਚ 8 ਮਹੀਨੇ ਰਹੇ ਗੁਰੂ ਅਰਜਨ ਸਾਹਿਬ। ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਵੀ ਲੋਕਾਂ ਦਾ ਦੁੱਖ ਵਣਾਉਂਦੇ ਰਹੇ। ਕਸ਼ਮੀਰ ਵਿੱਚ ਇੱਕ ਗਿਲਟੀ ਤਾਪ ਦੀ ਮਹਾਂਮਾਰੀ ਫੈਲ ਗਈ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਸ਼ਮੀਰ ਵਿੱਚ ਗਏ, ਲੋਕਾਂ ਦਾ ਦੁੱਖ ਵੰਡਾਇਆ। 2 ਸਾਲ ਹੋਏ ਗੁਰੂ ਹਰਿ ਰਹਿ ਸਾਹਿਬ ਨੂੰ ਗੁਰਤਾ ਗੱਦੀ ਤੇ ਬੈਠੇ ਆ, ਕਾਲ ਪੈ ਗਿਆ। 7ਵੇਂ ਪਾਤਸ਼ਾਹ ਮਹਾਰਾਜ ਨੇ ਹੁਕਮ ਜਾਰੀ ਕੀਤਾ, ਜਿਹੜੇ ਸਿੱਖ ਸਰਦੇ ਪੁੱਜਦੇ ਹਨ, ਜਿਨ੍ਹਾਂ 'ਤੇ ਮੇਰੇ ਪਰਮੇਸ਼ਰ ਦੀ ਕਿਰਪਾ ਹੈ ਮਾਇਆ ਪੱਖੋਂ, ਉਹ ਆਪਣੇ ਘਰਾਂ ਵਿੱਚ ਆਪਣੇ ਨਗਰਾਂ ਵਿੱਚ ਲੰਗਰ ਲਾਓ। ਫਿਰ ਮਹਾਰਾਜ ਉਹਨਾਂ ਲੰਗਰਾਂ ਦੀ ਪਰਖ ਵੀ ਕਰਦੇ ਰਹੇ, ਵੇਖਦੇ ਵੀ ਰਹੇ। ਇੱਕ ਦਿਨ ਲੰਗਰ ਲਾਉਣ ਵਾਲਿਆਂ ਨੂੰ ਬੁਲਾਇਆ, ਗੁਰੂ ਹਰਿ ਰਹਿ ਸਾਹਿਬ ਮਹਾਰਾਜ ਆਖਣ ਲੱਗੇ, ਮੈਨੂੰ ਇਹ ਦੱਸੋ ਤੁਸੀਂ ਲੰਗਰ ਕਿਵੇਂ ਛਕਾਉਂਦੇ ਹੋ ਆਏ ਗਏ ਨੂੰ, ਲੋੜਵੰਦਾਂ ਨੂੰ ਜਿਹੜੇ ਭੁੱਖੇ ਹਨ, ਕਿਵੇਂ ਲੰਗਰ ਛਕਾਉਂਦੇ ਹੋ? ਕਿਸੇ ਨੇ ਆਖਿਆ ਜੀ ਮੈਂ ਆਪ ਆਟਾ ਗੁੰਨਦਾ ਹਾਂ, ਕਿਸੇ ਨੇ ਆਖਿਆ ਜੀ ਮੈਂ ਆਪ ਬਰਤਨ ਸਾਫ਼ ਕਰਦਾ, ਕਿਸੇ ਨੇ ਆਖਿਆ ਜੀ ਮੈਂ ਚੱਕੀ ਆਪ ਪੀਂਦਾ ਹਾਂ, ਮੈਂ ਬਾਲਣ ਆਪ ਲਿਆਉਂਦਾ, ਮਹਾਰਾਜ ਮੈਂ ਆਪਣੇ ਹੱਥੀ ਸਾਰਿਆਂ ਨੂੰ ਛਕਾਉਣਾ। ਕਿਸੇ ਨੇ ਕੁਝ ਆਖਿਆ, ਕਿਸੇ ਨੇ ਕੁਝ ਆਖਿਆ। 7ਵੇਂ ਪਾਤਸ਼ਾਹ ਮਹਾਰਾਜ ਆਖਣ ਲੱਗੇ, ਮੈਂ ਇਹ ਪੁੱਛਣਾ ਚਾਹੁੰਦਾ, ਜੇ ਰਾਤ ਨੂੰ ਤੁਸੀਂ ਬਰਤਨ ਸਾਂਭ ਲਓ, ਲੰਗਰ ਬੰਦ ਹੋ ਜਾਏ, ਜੇ ਕੋ ਅੱਧੀ ਰਾਤ ਦੇ ਨਾਲ ਤੁਹਾਡਾ ਲੰਗਰ ਬੰਦ ਹੋਣ ਤੋਂ ਬਾਅਦ ਜੇ ਕੋ ਅਭਿਆਗਤ ਆ ਜਾਏ, ਕੋ ਲੋੜਵੰਦ ਆ ਜਾਏ, ਜੇ ਕੋ ਭੁੱਖਾ ਆ ਜਾਏ, ਫਿਰ ਤੁਸੀਂ ਕੀ ਕਰਦੇ ਹੋ? ਸਾਰੇ ਕਹਿਣ ਲੱਗੇ, ਮਹਾਰਾਜ ਆਪਾਂ ਝੂਠ ਨਹੀਂ ਬੋਲਦੇ। ਮਹਾਰਾਜ ਫਿਰ ਉਹਨੂੰ ਅਸੀਂ ਕਹਿੰਦੇ ਹਾਂ, ਹੁਣ ਸਵੇਰੇ ਤੈਨੂੰ ਲੰਗਰ ਛਕਾਵਾਂਗੇ। ਗੁਰੂ ਹਰਿ ਰਹਿ ਸਾਹਿਬ ਮਹਾਰਾਜ ਨੇ ਏਡਾ ਸਖਤ ਹੁਕਮ ਕੀਤਾ, ਮਹਾਰਾਜ ਕਹਿਣ ਲੱਗੇ, ਵਹੀ ਮੇਰਾ ਸਿੱਖ ਹੈ, ਵਹੀ ਮੇਰਾ ਲੰਗਰ ਹੈ, ਜੋ ਵਖਤੋਂ ਕੁੱਥੇ ਕੋ ਪ੍ਰਸ਼ਾਦਾ ਦਿੱਤਾ ਹੈ। ਵਖਤ ਲੰਘ ਜਾਏ, ਭਾਂਡੇ ਸਾਂਭ ਲਏ ਜਾਣ, ਉਸ ਵੇਲੇ ਤੋਂ ਬਾਅਦ ਜਿਹੜਾ ਲੰਗਰ ਛਕਾਏਗਾ ਉਹੀ ਮੇਰਾ ਸਿੱਖ ਹੈ, ਉਹੀ ਮੇਰਾ ਲੰਗਰ ਹੈ। ਨਹੀਂ ਤੇ ਤੁਹਾਡਾ ਲੰਗਰ ਤੇ ਹੋ ਸਕਦਾ, ਪਰ ਉਹ ਮੇਰਾ ਲੰਗਰ ਨਹੀਂ ਹੋ ਸਕਦਾ, ਜਿਹਦੇ ਦਰ ਤੋਂ ਕੋਈ ਭੁੱਖਾ ਵਾਪਸ ਮੁੜ ਜਾਏ। ਇੱਕ ਮੈਂ ਗੱਲ ਹੋਰ ਮਹਿਸੂਸ ਕਰਦਾ, ਤੁਸੀਂ ਵੀ ਕਰਦੇ ਹੋਵੋਗੇ। ਅੱਜ ਤੋਂ 20-25 ਸਾਲ ਪਹਿਲਾਂ ਪਿੰਡਾਂ ਵਿੱਚ ਸਾਡਾ ਪਿਛੋਕੜ ਹੈ, ਕਦੇ ਕੋਈ ਜੋਗੀ ਆ ਜਾਂਦਾ, ਕਦੇ ਕੋਈ ਮੰਗਤਾ ਆ ਜਾਂਦਾ, ਕਦੇ ਕੋਈ ਖਿਮਾ ਕਰਨੀ, ਬੱਚੇ ਖੇਡਦੇ ਖੇਡਦੇ ਆਉਂਦੇ। ਆ ਹੁਣ ਤੇ ਬੜਾ ਕੁਛ ਕਹਿੰਦੇ ਨੇ, ਪਹਿਲਾਂ ਚੰਗੇਰ ਕਹਿੰਦੇ ਹੁੰਦੇ ਸੀ, ਜਿਹਦੇ ਵਿੱਚ ਬੀਬੀਆਂ ਪ੍ਰਸ਼ਾਦੇ ਪਕਾ ਕੇ ਰੱਖਦੀਆਂ। ਹਰ ਇੱਕ ਘਰ ਵਿੱਚ ਚੰਗੇਰ ਵਿੱਚ 20-25-15-20 ਪ੍ਰਸ਼ਾਦੇ ਪੱਕੇ ਰਹਿੰਦੇ। ਆ ਪੰਜਾਬ ਦੀ ਧਰਤੀ ਤੇ 12,600 ਪਿੰਡ ਹੈ। ਮੈਂ ਸਾਰਿਆਂ ਦੀ ਗੱਲ ਤੇ ਨਹੀਂ ਕਰਦਾ, ਸਾਰੇ ਪਿੰਡਾਂ ਦੀ ਤਲਾਸ਼ੀ ਲੈ ਲਓ, ਜੇ ਸਵੇਰ ਤੋਂ ਬਾਅਦ ਤੇ ਦੁਪਹਿਰ ਤੋਂ ਪਹਿਲਾਂ, ਜੇ ਦੁਪਹਿਰ ਤੋਂ ਬਾਅਦ ਸ਼ਾਮਾਂ ਤੱਕ ਕਿਸੇ ਘਰ ਵਿੱਚ ਇੱਕ ਵੀ ਰੋਟੀ ਪੱਕੀ ਮਿਲ ਜੇ ਮੈਨੂੰ, ਤੁਸੀਂ ਦੱਸਿਓ। ਸਾਧ ਸੰਗਤ, ਬੱਚੇ ਵੀ ਆਉਂਦੇ ਸਨ, ਠੰਡੀਆਂ ਤੱਤੀਆਂ ਖਾ ਲੈਂਦੇ ਸਨ, ਮੰਗਤਾ ਆਉਂਦਾ, ਬੀਬਾ ਜੀ ਪ੍ਰਸ਼ਾਦਾ ਛਕਣਾ। ਹੁਣ ਮੰਗਤਿਆਂ ਨੂੰ ਪਤਾ ਕਿਹੜੀ ਬੀਬੀ ਨੇ ਉਚੇਚਾ ਪਕਾ ਕੇ ਖਵਾਉਣਾ, ਬੱਚਿਆਂ ਨੂੰ ਪਤਾ ਕਿਹੜੀ ਮਾਂ ਨੇ ਉਹ ਚੇਚਾ ਪਕਾ ਕੇ ਖਵਾਉਣਾ। ਮੇਰੀਆਂ ਭੈਣਾਂ ਗੁੱਸਾ ਨਾ ਕਰਨ, ਹੁਣ ਤੇ ਪਹਿਲਾਂ ਪੁੱਛਿਆ ਜਾਂਦਾ ਵੀ ਤੂੰ ਕਿੰਨੇ ਪ੍ਰਸ਼ਾਦੇ ਛਕੇਂਗਾ, ਤੂੰ ਕਿੰਨੇ ਛਕੇਂਗਾ। ਇਹ ਸਾਡੇ ਵਿੱਚ ਕਮਜ਼ੋਰੀ ਹੈ, ਬਾਬੇ ਨਾਨਕ ਦਾ ਘਰ ਇਹ ਆਗਿਆ ਨਹੀਂ ਦਿੰਦਾ। ਗੁਰੂ ਨਾਨਕ, ਗੁਰੂ ਹਰਿ ਰਹਿ ਸਾਹਿਬ ਮਹਾਰਾਜ ਆਖਣ ਲੱਗੇ, ਵਹੀ ਮੇਰਾ ਸਿੱਖ ਹੈ, ਵਹੀ ਮੇਰਾ ਲੰਗਰ ਹੈ, ਵਖਤੋਂ ਕੁੱਥੇ ਕੋ ਜਹਾਂ ਪ੍ਰਸ਼ਾਦਾ ਮਿਲਦਾ। ਸਾਧ ਸੰਗਤ, ਚਲੋ ਜੇ ਕੋ ਮੰਗਤਾ ਜੇ ਲੋੜਵੰਦ ਨਾ ਆਵੇ ਤੇ ਬਥੇਰੇ ਚਿੜੀਆਂ ਚੁੜੀਆਂ ਕਾਂ ਫਿਰਦੇ ਨੇ, 1-2 ਪ੍ਰਸ਼ਾਦੇ ਪਾਉਣੇ ਵੀ ਪੈ ਜਾਣ ਤੇ ਫਿਰ ਕਿਤੇ ਘਾਟਾ ਨਹੀਂ ਪੈਂਦਾ। ਚਲੋ ਖੈਰ, ਜਿਹੜੀ ਦਾਸ ਬੇਨਤੀ ਕਰਨੀ ਚਾਹੁੰਦਾ, ਗੁਰੂ ਹਰਿ ਰਹਿ ਸਾਹਿਬ ਮਹਾਰਾਜ ਦੇ ਵੇਲੇ
ਜਿਹੜਾ ਦਾਰਾ ਸ਼ਕੋ ਔਰੰਗਜ਼ੇਬ ਦਾ ਪੁੱਤਰ ਸੀ ਸ਼ਾਹ ਜਹਾਨ ਦਾ, ਇਹ ਗਵਰਨਰ ਸੀ ਪੰਜਾਬ ਦਾ ਔਰ ਬਹੁਤ ਚੰਗਾ ਬੰਦਾ ਸੀ, ਗੁਰੂ ਘਰ ਵਿੱਚ ਆਉਂਦਾ ਰਹਿੰਦਾ ਸੀ। ਇਹ ਬਿਮਾਰ ਹੋ ਗਿਆ। ਸ਼ਾਹਜਹਾਂ ਨੂੰ ਪਤਾ ਲੱਗਾ, ਔਰੰਗਜ਼ੇਬ ਨੇ ਦਾਰਾ ਸ਼ਕੋ ਨੂੰ ਸ਼ੇਰ ਦੀ ਮੁੱਛ ਦਾ ਵਾਲ ਖਵਾ ਦਿੱਤਾ। ਏਡਾ ਪਾਪੀ ਬੰਦਾ ਸੀ, ਬਿਮਾਰ ਹੋ ਗਿਆ, ਹਕੀਮਾਂ ਨੇ ਸਿਰ ਫੇਰ ਦਿੱਤਾ। ਪੀਰ ਹਸਨ ਅਲੀ ਸਰਕਾਰੀ ਹਕੀਮ ਨੇ ਦੱਸਿਆ ਜਿਹੜੀ ਦਵਾਈ ਦੇ ਨਾਲ ਦਾਰਾ ਸ਼ਕੋ ਠੀਕ ਹੋ ਸਕਦਾ, ਉਹ ਦਵਾ ਗੁਰੂ ਹਰਿਰਾਇ ਸਾਹਿਬ ਮਹਾਰਾਜ ਦੇ ਦਵਾਖਾਨੇ ਵਿੱਚ ਹੈ, ਕੀਰਤਪੁਰ ਸਾਹਿਬ। ਸ਼ਾਹਜਹਾਂ ਨੇ ਬੜੀ ਨਿਮਰਤਾ ਨਾਲ ਚਿੱਠੀ ਲਿਖੀ, ਸੱਚੇ ਪਾਤਸ਼ਾਹ ਮਹਾਰਾਜ ਆਪ ਉੱਪਰ ਖੁਦਾ ਕਾ ਫਜ਼ਲ ਹੈ, ਖੁਦਾ ਕੀ ਰਹਿਮਤ ਹੈ, ਮੇਰਾ ਪੁੱਤਰ ਦਾਰਾ ਸ਼ਕੋ ਬਿਮਾਰ ਹੋ ਗਿਆ ਹੈ। ਹਕੀਮਾਂ ਨੇ ਜਵਾਬ ਦੇ ਦਿੱਤਾ, ਜਿਸ ਦਾਰੂ ਨਾਲ ਠੀਕ ਹੋ ਸਕਦਾ ਉਹ ਦਾਰੂ ਤੁਹਾਡੇ ਦਵਾਖਾਨੇ ਵਿੱਚ ਹੈ। ਮੈਂ ਹੱਥ ਜੋੜ ਕੇ ਬੇਨਤੀ ਕਰਦਾ, ਮੇਰੇ ਪੁੱਤਰ ਨੂੰ ਬਚਾਉਣ ਵਾਸਤੇ ਦਵਾ ਦਾਰੂ ਭੇਜਿਆ ਜਾਏ। ਗੁਰੂ ਹਰਿਰਾਇ ਸਾਹਿਬ ਮਹਾਰਾਜ ਨੇ ਚਿੱਠੀ ਪੜ੍ਹੀ, ਮਹਾਰਾਜ ਆਖਣ ਲੱਗੇ ਬੜੀ ਪ੍ਰਤੀਤ ਨਾਲ ਤੇ ਪ੍ਰੀਤ ਨਾਲ ਉਹਨੇ ਦਵਾ ਮੰਗਾਈ ਹੈ, ਦਾਰੂ ਭੇਜਣਾ ਚਾਹੀਦਾ। ਦਾਰਾ ਸ਼ਕੋ ਠੀਕ ਹੋਇਆ, ਫਿਰ ਉਹ ਦਰਸ਼ਨਾਂ ਨੂੰ ਵੀ ਆਇਆ। ਸਾਧ ਸੰਗਤ, ਗੁਰੂ ਹਰਿਰਾਇ ਸਾਹਿਬ ਮਹਾਰਾਜ ਦੇ ਵੇਲੇ ਇੱਕ ਭਾਈ ਪੁੰਗਰ ਹੋਇਆ ਕੀਰਤਪੁਰ ਸਾਹਿਬ ਦੇ ਕੋਲ, ਉਹਨਾਂ ਦਾ ਨਗਰ ਸੀ, ਬਹੁਤ ਗਰੀਬ ਸੀ, ਛੋਟੀ ਮੋਟੀ ਖੇਤੀ ਚੱਲਦੀ ਸੀ। ਜਿਹੜਾ ਵੀ ਕੋਈ ਲੋੜਵੰਦ ਹੁੰਦਾ, ਰਾਤ ਰਹਿਣ ਵਾਲਾ ਸਾਧੂ ਮਹਾਤਮਾ ਮੁਸਾਫਰ ਆਉਂਦਾ, ਪਿੰਡ ਦੇ ਲੋਕ ਆਉਂਦੇ, ਭਾਈ ਪੁੰਗਰ ਜੀ ਦੇ ਘਰ ਵਿੱਚ ਚਲਾ ਜਾ। ਇਹ ਹਜ਼ੂਰ ਦਾ ਬੜਾ ਨਾਮ ਰਸਿਆ ਸਿੱਖ ਸੀ, ਘਰ ਵਿੱਚ ਗਰੀਬੀ ਬਹੁਤ ਸੀ। ਇੱਕ ਦਿਨ ਇੱਕ ਸੰਨਿਆਸੀ ਆਇਆ, ਉਹਨੇ ਭਾਈ ਪੁੰਗਰ ਦੇ ਘਰ ਵਿੱਚ ਰਾਤ ਕੱਟੀ। ਟੁੱਟੀਆਂ ਹੋਈਆਂ ਮੰਜੀਆਂ, ਘਰ ਵਿੱਚ ਗਰੀਬੀ, ਕੱਚੇ ਕੋਠੇ, ਪ੍ਰਸ਼ਾਦਾ ਪਾਣੀ ਛਕਿਆ। ਸਵੇਰੇ ਜਾਣ ਲੱਗਾ ਉਹ ਸੰਨਿਆਸੀ ਮਹਾਤਮਾ, ਉਹਨੇ ਭਾਈ ਪੁੰਗਰ ਜੀ ਨੂੰ ਇੱਕ ਰਸਾਇਣ ਦੀ ਡੱਬੀ ਦਿੱਤੀ, ਜਿਹਨੂੰ ਆਪਾਂ ਪਾਰਸ ਕਹਿੰਦੇ ਹਾਂ, ਜਿਹਦੇ ਨਾਲ ਲੋਹਾ ਛੋਹ ਜਾਏ ਤੇ ਸੋਨਾ ਬਣ ਜਾਂਦਾ। ਸੰਨਿਆਸੀ ਕਹਿਣ ਲੱਗਾ, ਭਾਈ ਪੁੰਗਰ ਜੀ, ਮੇਰੀ ਸਾਰੀ ਜ਼ਿੰਦਗੀ ਦੀ ਕਮਾਈ ਹੈ, ਆਹ ਤੁਸੀਂ ਰੱਖ ਲਓ, ਤੁਸੀਂ ਆਏ ਗਏ ਦੀ ਸੇਵਾ ਕਰਦੇ ਹੋ, ਘਰ ਵਿੱਚ ਅਮੀਰੀ ਹੋ ਜਾਏਗੀ, ਲੋਹੇ ਤੋਂ ਸੋਨਾ ਬਣ ਜਾਏਗਾ। ਭਾਈ ਪੁੰਗਰ ਜੀ ਆਖਣ ਲੱਗੇ, ਮਹਾਤਮਾ ਜੀ ਤੁਹਾਡਾ ਧੰਨਵਾਦ ਕਰਦਾ, ਪਰ ਸਾਡੇ ਗੁਰੂ ਬਾਬਾ ਜੀ ਦਾ ਹੁਕਮ ਹੈ, ਕਾਲ ਖਾਏ ਕਿਸੇ ਹੱਥੋਂ ਦੇ, ਨਾਨਕ ਰਾਹ ਪਛਾਣੇ ਸੇ। ਰੱਬ ਦੇ ਰਾਹ ਦੀ ਸਮਝ ਉਹਨੂੰ ਆਏਗੀ ਜਿਹੜਾ ਕਿਰਤ ਕਰੇਗਾ, ਹੱਥੀ ਕਿਰਤ ਕਰੇਗਾ, ਕੁਛ ਵੰਡ ਕੇ ਛਕੇਗਾ। ਇਸ ਤਰ੍ਹਾਂ ਮਾਇਆ ਕਮਾਉਣੀ ਸਾਡੇ ਬਾਬੇ ਦਾ ਹੁਕਮ ਨਹੀਂ ਹੈ। ਸੰਨਿਆਸੀ ਮਹਾਤਮਾ ਬੜੀ ਨਿਮਰਤਾ ਨਾਲ ਬਾਰ ਬਾਰ ਕਹਿੰਦਾ, ਭਾਈ ਪੁੰਗਰ ਜੀ ਕਹਿੰਦੇ, ਉਹ ਜਿਹੜਾ ਆਲਾ ਹੈ ਚੌਂਕੇ ਦੇ ਵਿੱਚ, ਉਸ ਆਲੇ ਵਿੱਚ ਧਰ ਜਾਓ, ਕੋਈ ਗੱਲ ਨਹੀਂ। ਇੱਕ ਸਾਲ ਬਾਅਦ ਉਹ ਸੰਨਿਆਸੀ ਮਹਾਤਮਾ ਆਇਆ, ਉਹਨੇ ਦੇਖਿਆ ਹੁਣ ਮਹੱਲ ਪਏ ਹੋਣਗੇ, ਬੜੇ ਸੁੰਦਰ ਮਕਾਨ ਬਣੇ ਹੋਣਗੇ, ਲਹਿਰਾਂ ਬਹਿਰਾਂ ਹੋਣਗੀਆਂ, ਵੱਡੀਆਂ ਵੱਡੀਆਂ ਡਿਉੜੀਆਂ ਹੋਣਗੀਆਂ, ਜ਼ਮੀਨ ਜਾਇਦਾਦ ਹੋਵੇਗੀ। ਜਦੋਂ ਆਣ ਕੇ ਵੇਖਿਆ ਉਹੀ ਮੰਜੀਆਂ, ਉਹੀ ਘਰ ਬਾਰ। ਕਹਿੰਦੇ ਨੇ ਫਿਰ ਸੰਨਿਆਸੀ ਮਹਾਤਮ ਨੇ ਆਖਿਆ, ਭਾਈ ਪੁੰਗਰ ਜੀ, ਜੋ ਮੈਂ ਦੇ ਕੇ ਗਿਆ ਸੀ ਉਹਦੀ ਵਰਤੋਂ ਕਿਉਂ ਨਹੀਂ ਕੀਤੀ? ਭਾਈ ਪੁੰਗਰ ਜੀ ਆਖਣ ਲੱਗੇ, ਮਹਾਤਮਾ ਜੀ ਇੱਕ ਗੱਲ ਯਾਦ ਰੱਖੋ, ਜਿਹੜਾ ਧਨ ਦੌਲਤ ਮੁਫਤ ਵਿੱਚ ਮਿਲੇ, ਮੁਫਤ ਵਿੱਚ ਮਿਲਿਆ ਹੋਇਆ ਧਨ ਦੌਲਤ ਇਲਤਾਂ ਪੈਦਾ ਕਰਦਾ, ਗਲਤ ਆਦਤਾਂ ਪੈਦਾ ਕਰਦਾ। ਬੰਦਾ ਸੰਜਮ ਦੇ ਨਾਲ ਉਹੀ ਦੌਲਤ ਵਰਤਦਾ, ਸੰਜਮ ਦੇ ਨਾਲ ਉਹੀ ਪੈਸਾ ਵਰਤਦਾ ਜਿਹੜਾ ਨੇਕ ਕਮਾਈ ਦਾ ਹੋਵੇ। ਸਾਧ ਸੰਗਤ, ਗੁਰੂ ਹਰਿਰਾਇ ਸਾਹਿਬ ਮਹਾਰਾਜ ਨੇ, ਗੁਰੂ ਅਮਰਦਾਸ ਮਹਾਰਾਜ ਨੇ ਸਾਰੇ ਭਾਰਤ ਨੂੰ ਸਿੱਖਾਂ ਨੂੰ 22 ਹਿੱਸਿਆਂ ਚ ਵੰਡਿਆ ਸੀ, 22 ਪ੍ਰਚਾਰਕ ਥਾਪੇ ਸੀ, 52 ਇਸਤਰੀਆਂ ਪ੍ਰਚਾਰਕ ਥਾਪੀਆਂ ਸਨ। ਗੁਰੂ ਹਰਿਰਾਇ ਸਾਹਿਬ ਮਹਾਰਾਜ ਨੇ ਫਿਰ 4 ਮੁਖੀ ਪ੍ਰਚਾਰਕ ਥਾਪੇ, ਭਾਈ ਫੇਰੂ ਮੱਲ ਜੀ ਉਹਨਾਂ ਨੂੰ ਮੁੱਖ ਪ੍ਰਚਾਰਕ ਥਾਪਿਆ, ਭਾਈ ਸੁਥਰੇ ਸ਼ਾਹ ਜੀ, ਇੱਕ ਭਗਤ ਗਿਰ ਸੀ ਉਹਨੂੰ ਭਗਵਾਨ ਗਿਰ ਦਾ ਨਾਮ ਦਿੱਤਾ, ਭਾਈ ਬਖਤ ਮੱਲ। ਉਸ ਵੇਲੇ ਤੋਂ ਬਾਅਦ ਸਾਧ ਸੰਗਤ, ਔਰੰਗਜ਼ੇਬ ਨੇ ਇੱਕ ਪੱਤਰ ਲਿਖਿਆ ਗੁਰੂ ਹਰਿਰਾਇ ਸਾਹਿਬ ਮਹਾਰਾਜ ਨੂੰ, ਮੈਂ ਮਹਾਰਾਜ ਆਪ ਦੇ ਦਰਸ਼ਨ ਕਰਨਾ ਚਾਹੁੰਦਾ। संगत कहन लगी महाराज कपटी बहुत है, धोखेबाज बहुत है, महाराज मुकर जान वाला है। इन्हें दारा शकोर नू शेर दी मुछ दा वाल खवा के इन्हें बमार किया, इन्हें प्यो नू पानी तो प्यासा रख के मारिया। महाराज ये ओही है जिन्हें भरा मराद नू आखिया कट्ठे होके जंग लड़िए, जदों जंग जित जावांगे मैं दिल्ली दे तख्त ते बैठ जावांगा, दिल्ली दे तख्त ते तेनू बिठावांगा, आप मक्के चलिया जावांगा, मैं राजभाग की करना। जदों राजभाग मिल गया तख्त ते आ बैठ गया, दिल्ली दे लाल किले नू वखाउण वास्ते दीवार ते चढ़ के अगे अगे मुराद भरा नू ला लिया, आ मैं तेनू किला वखावा, उहनू तक्का दे के सुट के मार दिता। महाराज इन्हें अपनी भैन नू जहर दे के मारिया। महाराज किसे दा मित्र नहीं, आप नहीं जाना चाहिए, अपने पुत्र नू भेज देना चाहिए। गुरु हर रहे साहब महाराज ने अपने फिर वड्डे सपुत्र राम राय नू भेजिया। उस वेले बाबा राम राय जी की 18 साल की उम्र सी, तोर लग्या फिर गुरु हर रहे साहब महाराज कहिंदे पुत्र राम राय, पुत्र याद रखी तू औरंगजेब कोल जाना, वह बड़ा कपटी है, बड़ा धोखेबाज है। महाराज कहिंदे ने मन विच शंका नहीं लियाउणा, मन विच भय नहीं रखना, करा माता नहीं दिखाउणियां, शाह दी खुशामद नहीं करनी। बादशाह नूं शाह कहिंदे, शाह दी खुशामद नहीं करनी। हजूर कहिंदे ने जो गल पुछे वह साफ साफ कहनी, कोई कमजोरी वाली गल नहीं करनी, स्पष्ट जवाब देना। महाराज कहिंदे ने मैं तेरे अंग संग रहांगा, प्रतीत रखेंगा, विश्वास रखेंगा, गुरु नानक साहब तेरी रसना ते वसनगे, सारियां शक्तियां नूं संभल के वरतना, वड्डियां दी बजुर्गां दी वड्याई नूं छटाउण दी कोशिश नहीं करनी। पुत्र याद रखनी, तृष्णा छोड़ै भै वसै नानक करनी सार। पुत्र तृष्णा दा त्याग करना, रब दा भै मन विच वसाउणा, बस यही है श्रेष्ठ कर्म। साध संगत राम राय गया मजनू दे टिले रात विश्राम कीता। अगले दिन औरंगजेब दे दरबार विच बुलाया गया। औरंगजेब ने बड़ा स्वागत कीता, बड़ा सत्कार कीता, और करामाता वेखण दा बड़ा शौक सी। जिहड़ी भी गल पुछे औरंगजेब बड़े योग तरीके नाल जवाब देण बाबा राम राय। औरंगजेब ने करामाता वेखण दी इच्छा जाहर कीती। राम राय जी ने 72 करामाता दिखाईआं, उन मक्के दे दीदार करवा दित्ते, मोया होया पुत किसी का जिंदा कर दिता। काजी बैठा से दरबार विच, ओदी दाढ़ी ते औरमाल फिर के काली कर दे, 72 करामाता दिखाईआं। जमुना नदी इस तरह पार करके बैठ गए, खूह ते चादर बिछा के बैठ के पानी ते चादर नहीं डुबे, 72 करामाता दिखाईआं। औरंगजेब खुश हो गया। एक दिन गल उदो हदो टप गई जदों मतसबी लोगों ने आखिया बादशाह शाह जी राम राय नूं पुछना चाहीदा, तुहाडी बाणी च लिखिया होया मिट्टी मुसलमान की पेड़े पई कमियार, इहदा भाव की है। प्रोफेसर साहब सिंह जी कहिंदे ने, भाई वीर सिंह साहब कहिंदे ने, जे किते जिन्ना लायक सी, जिड्डा होनहार सी, जे किते खुशामद विच ना आउंदा जवाब देना औखा नहीं सी। राम राय ने खुशामद विच भी आ गया और डर भी गया। इहदा की अर्थ बनदा, मिट्टी मुसलमान की पेड़ा पे कुम्यार। राम राय डर भी गया तो खुशामद विच आया। कहन लगा शाह जी असल विच गल होर सी, ये लिखारी दी गलती हुई है, जानी कि भाई गुरदास साहब दी गलती हुई है, ये लिखारी दी गलती करके हो गया। असल शब्द ते ए सी मिट्टी बेईमान की पेड़े पे कुम्यार। प्रोफेसर साहब सिंह भाई वीर से कहंदे ने शाह ते खुश हो गया, औरंगजेब बादशाह शाह ते खुश हो गया, पर दीन दुनिया दे मालक गुरु हर रह साहब महाराज सदा वास्ते नाराज हो गए। दो सिख आए उसे वेले, महाराज तुहाडे पुत्र राम राय ने गुरु नानक साहब जी दी बाणी बदल दित्ती है। सिख सब कुछ बर्दाश्त शाह कर सकदा, सिख गुरबाणी दी वग्या नहीं बर्दाश्त करता, पर जे सिख है ते फिर महाराज तुहाडे पुत्र ने गुरबाणी दी पंक्ति बदल दित्ती है। जद उह दस्सिया फिर गुरु हर रहे साहब महाराज कहिंदे ने, भयो नलायक धीर ना रहो, एडा नलायक इन्हें धीरज नहीं रखिया, इन्हू नहीं सी पता यह बाणी सच्चे पातशाह दी है, यह निरंकार दी बाणी है, यह कौन है गुरु नानक साहब जी दे वड्डे गुरु जी दे बोल बदल वाला। महाराज ने फिर फरमान लिखिया, ना मेरा मुख वेखे ना मेनू मुख विखाए, कोई सिख इहनू मथे ना लाए, कोई सिख नू करना वरन दे। चिट्ठी विच लिखिया, हुक्मनामे च लिखिया, हुण जा ऐश कर सुख लै, तुरकां दी माया दे चरनी परसदा रहेगा। कीरतपुर साहब आया डरदा डरदा, खेतां विच बैठ के बंदा कल्या, महाराज मैं मुआफी मंग लैंदा, महाराज मैनूं एक मौका देना चाहीदा। गुरु हर रहस्य साहब महाराज ने सुना कल्या, ये गुना कदाचित मुआफ नहीं किया जा सकता। हजूर नूं फिर कल्या, महाराज मैं किधर जावां? गुरु हर रहस्य साहब महाराज आखन लगे, जिधर तेरा मूंह है उधर चला जा। उस वेले मूंह उहदा लाहौर वाल सी, लाहौर चला गया, फिर औरंगजेब वाल गया। औरंगजेब नूं कहन लगा, तुहाडे नाल मिल वर्तन रखण करके मेरी दुर्गति होई है, मेरी दुर्दशा होई है। औरंगजेब कहन लगा, मैं की कर सकदा, ये तुहाडे पिता जी दे तुहाडे घर दा अकीदा, जे मेरे करके तेनू धन दौलत च कमी आई है ते दस। फिर डेरा दून वाली उन्हें फिर जागीर लाई। साध संगत गुरु हर रहसा महाराज, दुनिया के इन्ने पैगंबर होए ने, रहबर होए ने, दुनिया चो पहला रहबर और पैगंबर गुरुदेव हर रहसा महाराज, जिन्ना असूल की खातर अपने पुत्र नू सदा वास्ते अपने तो विछोड़ दिता, घरों कढ दिता, यह दुनिया विच पहली मिसाल है। एक पुत्र वास्ते हुक्म जारी किया, कोई इन मत्थे ना लाए, कोई ये मत्थे ना लगे। दूसरे पुत्र हरकृष्ण साहब महाराज बारे हुक्म जारी किया, जेड़ा जेड़ा भी ये दर्शन करेगा ओदे दुख दूर होंगे। श्री हरकृष्ण त्याई है, जिस डिठे सब दुख जाए। गुरु हरें साहब महाराज का अज गुरियाई दिवस है। भाई साहब जी तो दो पद्यां दा शब्द सरवण करिए जी।
एक ओंकार सतगुर प्रसाद,
परमेश्वर एक है, गुरु साहब जी की कृपा नाल ही प्राप्त हुंदा है।
सगल बनस्पत मह बै संतर, सगल दूध मह किया।
साध संगत मैनू माफ करना, प्रभु दे प्यारियां नूं छड के मैं बेनती करदा। साडी एक फितरत है, साडा एक सुभा है, रब है किथे आ जी, क्यों विखाई नहीं दिंदा जी, किन्ने वेख्या जी, कौन विखाएगा जी। गुरु नानक पातशाह महाराज मूल मंत्र दी बाणी विच ही कहंदे ने, पुरख वो व्यापक है। धन गुरु अर्जन देव महाराज नूं किसे ने आख्या, महाराज रब किथे है, किवें लभेगा, विखाई क्यों नहीं दिंदा? गुरु अर्जन देव महाराज कहंदे ने, भाई जिवें सारी बनस्पति विच हर पौधे विच हर रुख विच अग है, महाराज कहंदे जिवें हर दुध दे विच घिओ है, महाराज कहंदे ने इसे तरह भाई मेरा परमेश्वर हर एक हिरदे विच व्यापक है।
ऊच नीच मह जोत समाणी, कट कट माधव जिया।
गुरु अर्जन साहब महाराज गरीब नवाज कहंदे ने, ये नहीं पी वह मेरा रब अमीरां विच ही वसदा है, उच्ची जातियां च वसदा है। महाराज कहंदे ने, जिन्हों ऊच कहंदे हो, जिन्हों नीच कहंदे हो, मेरे रब की जोत सारयां विच ही वसदी है। साध संगत गरीब नवाज महाराज गुरु नानक पातशाह महाराज ने यही गल भाई लालो दे घर विच आखी सी। मलक पागो ने बड़े कबोल बोले, पहला तो उड़ीकद रहा बाबे नूं अपने घर विच, तीन वारी सदा कर लिया, हजूर नहीं गए, फिर आप आया, नाल बंदे सन उहदे। हंकारी ने आण के भाई लालो नूं बड़े कबोल बोले, भाई लालो कहन लगा, महाराज ये आ साडा विचारे गरीबां दा जीवना। महाराज कहंदे ने, मलक पागो बैठ जा। हजूर ने अपने कोलों एक जेब विचों एक पुड़ी कढ़ी। हजूर कहंदे ने, मलक पागो आ मेरे कोल एक चीज है, तू भी तली कर। भाई लालू भी तली करेगा। महाराज कहंदे ने, तुसी ए चीज दोवें खाओगे, जेड़ा तुहाडे चो बच जाए ओदी जात उच्ची होवेगी, जेड़ा मर जाए ओदी जात नीवी होएगी। मलक पागो कहन लगा, महाराज ये चीज केड़ी है? हजूर कहंदे ने, ये जहर है, तलियां करो दोवें। जाति दे के हाथ सच परखिया। महाराज कहन लगे, जाति दे हाथ विच की हुंदा है, जातां दे हाथ हाथ विच की है? महाराज कहंदे, आपां हुणे परख लैने आ तुहाडे च उच्चा कौणा नीवा कौणा है। जाति दे के हाथ सच परखिया। ਮਹਰਾ ਹੋਵੇ ਹੱਥ ਮਰੀਆ ਚੱਕੀਆ, ਤੂੰ ਵੀ ਜ਼ਹਿਰ ਖਾਏਗਾ, ਲਾਲੂ ਵੀ ਜ਼ਹਿਰ ਖਾਏਗਾ, ਜਿਹੜਾ ਬਚ ਜਾਏਗਾ ਉਹਦੀ ਜਾਤ ਉੱਚੀ, ਜਿਹੜਾ ਮਰ ਜਾਏਗਾ ਉਹਦੀ ਜਾਤ ਨੀਵੀਂ। ਕਹਿਣ ਲੱਗਾ ਮਹਾਰਾਜ ਤੇ ਦੋਵੇਂ ਮਰ ਜਾਂਗੇ। ਹਜ਼ੂਰ ਕਹਿਣ ਲੱਗੇ ਜੇ ਜ਼ਹਿਰ ਦਾ ਅਸਰ ਬਰਾਬਰ, ਮੇਰੇ ਰੱਬ ਦੇ ਨਾਮ ਦਾ ਵੀ ਅਸਰ ਬਰਾਬਰ ਹੈ। ਖਸਮ ਸਾਰੇ ਤੇ ਕਮਜਾਤ ਨੀਵਾਂ, ਉਹ ਵੈ ਕਮਜਾਤ ਉਹ ਵੈ ਜਿਹਨੂੰ ਉਹ ਮਾਲਕ ਭੁੱਲ ਗਿਆ। ਮਹਾਰਾਜ ਕਹਿੰਦੇ ਨੇ, ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਨੇ, ਭਾਵੇਂ ਕੋ ਉੱਚਾ ਚ ਨੀਵਾਂ, ਮੇਰੇ ਮਾਲਕ ਦੀ ਜੋਤ ਹਰ ਇੱਕ ਵਿੱਚ ਹੈ, ਹਰ ਇੱਕ ਹਿਰਦੇ ਵਿੱਚ ਮੇਰਾ ਮਾਲਕ ਵੱਸਦਾ ਹੈ।
ਸੰਤ ਹੋ ਘੱਟ ਘੱਟ ਰਹਿਆ ਸਮਾਹੇ।
ਧੰਨ ਗੁਰੂ ਅਰਜਨ ਦੇ ਮਹਾਰਾਜ ਕਹਿੰਦੇ, ਹੇ ਸੰਤ ਜਣੋ, ਮੇਰਾ ਰੱਬ ਹਰ ਇੱਕ ਸਰੀਰ ਵਿੱਚ ਵੱਸਦਾ ਹੈ, ਹਰ ਸਰੀਰ ਚ ਵੱਸਦਾ ਹੈ। ਸਾਧ ਸੰਗਤ, ਇਹੀ ਗੱਲ ਭਗਤ ਨਾਮਦੇਵ ਜੀ ਨੇ ਆਖੀ ਸੀ, ਸਭੈ ਕੱਟ ਰਾਮ ਬੋਲੇ, ਰਾਮਾ ਬੋਲਾ, ਰਾਮ ਬਿਨਾ ਕੋ ਬੋਲੇ, ਕੋਈ ਦੱਸੋ ਫਿਰ ਕੌਣ ਬੋਲਦਾ ਵੀ ਸਾਡੇ ਅੰਦਰ। ਏਕਲ ਮਾਟੀ ਕੁੰਜਰ ਚੀਟੀ, ਭਾਜਨ ਹੈ ਬੋ ਨਾਨਾ ਰੇ। ਭਗਤ ਨਾਮਦੇਵ ਕਹਿੰਦੇ ਨੇ, ਉਸੇ ਮਿੱਟੀ ਤੋਂ ਰੱਬ ਨੇ ਕੀੜੀ ਬਣਾਈ ਹੈ, ਉਸੇ ਮਿੱਟੀ ਤੋਂ ਹਾਥੀ ਬਣਾਇਆ ਹੈ। ਜਿਵੇਂ ਇੱਕ ਬਰਤਨ ਬਣਾਉਣ ਵਾਲਾ ਮਿੱਟੀ ਦੇ ਭਾਂਡੇ ਬਣਾਉਂਦਾ, ਕੋਈ ਮਟਕਾ ਬਣਾ ਦਿੱਤਾ, ਕੋਈ ਹੋਰ ਬਰਤਨ ਬਣਾਉਂਦਾ। ਅਸਥਾਵਰ ਜੰਗਮ ਕੀਟ ਪਤੰਗ, ਘੱਟ ਘੱਟ ਰਾਮ ਸਮਾਨਾ ਰੇ। ਏਕਲ ਚਿੰਤਾ ਰਾਖ ਅਚਿੰਤਾ, ਔਰ ਤਜੋ ਸਭ ਆਸਾ ਰੇ। ਮਹਾਰਾਜ ਭਗਤ ਨਾਮਦੇਵ ਜੀ ਕਹਿੰਦੇ ਨੇ, ਮੇਰੇ ਮਾਲਕ ਦੇ ਸਾਰੇ ਸਰੀਰ ਹਨ। ਸਾਧ ਸੰਗਤ, ਮੈਂ ਸਮਾਪਤੀ ਕਰਨ ਲੱਗਾ। ਇੱਕ ਮੁਸਲਮਾਨ ਦਰਵੇਸ਼, ਇੱਕ ਫਕੀਰ ਭਗਤ ਨਾਮਦੇਵ ਜੀ ਨੂੰ ਮਿਲ ਪਿਆ। ਉਹਨੇ ਦਰਵੇਸ਼ ਨੇ ਪੁਸ਼ਾਕ ਵੀ ਪਾਈ ਹੋਈ ਹੈ, ਦਰਵੇਸ਼ ਮੁਸਲਮਾਨ ਫਕੀਰ। ਭਗਤ ਨਾਮਦੇਵ ਜੀ ਹੱਸ ਕੇ ਕਹਿੰਦੇ ਨੇ, ਮੈਂ ਤੈਨੂੰ ਪਛਾਣ ਲਿਆ, ਤੂੰ ਕੌਣ ਹੈ? ਤੂੰ ਉਹੀ ਆ ਨਾ ਜਿਹਨੇ ਮੇਰੇ ਮੰਦਿਰ ਵਿੱਚੋਂ ਛੈਣੇ ਖਵਾਏ ਸੀ। ਭਗਤ ਕਰਤ ਮੇਰੇ ਤਾਲ ਛਨਾਏ, ਤੈ ਪੈ ਕਹੂੰ ਪੁਕਾਰਾ। ਮੈਂ ਤੈਨੂੰ ਪਛਾਣ ਲਿਆ, ਤੂੰ ਕੌਣ ਹੈ? ਤੂੰ ਉਹੀ ਹੈ ਜਿਹਨੇ ਮੇਰੇ ਛੈਣੇ ਖਵਾਏ ਸੀ ਮੰਦਿਰ ਵਿੱਚ, ਜਿਹਨੇ ਮੈਨੂੰ ਧੱਕੇ ਮਰਵਾਏ ਸੀ ਮੰਦਿਰ ਵਿੱਚ, ਮੈਂ ਪਛਾਣ ਲਿਆ, ਤੂੰ ਉਹੀ ਹੈ। ਸਾਧ ਸੰਗਤ, ਮੁਸਲਮਾਨ ਦਰਵੇਸ਼ ਵਿੱਚ ਕਹਿੰਦੇ ਨੇ, ਮੈਂ ਤੈਨੂੰ ਪਛਾਣ ਲਿਆ, ਤੂੰ ਉਹੀ ਹੈ। ਅੱਜ ਸਿੱਖ ਨੂੰ ਸਿੱਖ ਵਿੱਚੋਂ ਗੁਰੂ ਨਜ਼ਰ ਨਹੀਂ ਆਉਂਦਾ। ਅੱਜ ਸਾਡਾ ਹੋਰ ਦੁਸ਼ਮਣ, ਉਹ ਤੇ ਬਹੁਤ ਨੇ, ਪਰ ਅੱਜ ਸਿੱਖ ਸਿੱਖ ਦਾ ਦੁਸ਼ਮਣ ਬਣਿਆ ਹੋਇਆ। ਜਿਹੜੇ ਹਾਲਾਤ ਜਾ ਰਹੇ ਨੇ, ਬੇਹੱਦ ਏਕਤਾ ਦੀ ਲੋੜ ਹੈ, ਬਹੁਤ ਏਕਤਾ ਦੀ ਲੋੜ ਹੈ। ਮਹਾਰਾਜ ਕਹਿੰਦੇ ਨੇ, ਹੇ ਸੰਤ ਜਣੋ, ਮੇਰਾ ਰੱਬ ਹਰ ਹਿਰਦੇ ਵਿੱਚ ਵੱਸਦਾ ਹੈ।
ਪੂਰਨ ਪੂਰ ਰਹੇ ਸਰਬ ਮਹਿ।
ਮਹਾਰਾਜ ਕਹਿੰਦੇ, ਉਹ ਮੇਰਾ ਪਰਮੇਸ਼ਰ ਹਰ ਘਟ ਵਿੱਚ ਚੰਗੀ ਤਰ੍ਹਾਂ ਵਿਆਪਕ ਹੈ।
ਜਲ ਥਲ ਰਮਈਆ ਆਹੇ।
ਉਹ ਮੇਰਾ ਅਰਮਈਆ ਜਲ ਵਿੱਚ ਵੀ ਵੱਸਦਾ ਹੈ, ਥਲ ਵਿੱਚ ਵੀ ਵੱਸਦਾ ਹੈ। ਇੱਕ ਸ਼ਬਦ ਆਉਂਦਾ, ਮਹਾਰਾਜ ਕਹਿੰਦੇ ਨੇ, ਜਲ ਥਲ ਮਹੀਅਲ ਪੂਰਿਆ, ਰਵਿਆ ਵਿੱਚ ਬਣਾ, ਸੋ ਪ੍ਰਭ ਚੇਤਨ ਆਵੀ ਕਿੱਤੜਾ ਦੁੱਖ ਗਣਾ। ਮੈਂ ਸਮਾਪਤੀ ਕਰਾਂ। ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ, ਉਹ ਦੁਆਈ ਰੱਬ ਦੇ, ਜਿਹੜਾ ਰੱਬ ਪਾਣੀ ਵਿੱਚ ਵੀ ਹੈ, ਧਰਤੀ ਵਿੱਚ ਵੀ ਹੈ, ਧਰਤੀ ਤੇ ਆਕਾਸ਼ ਵਿੱਚ ਵੀ ਹੈ, ਜਿਹਨੂੰ ਫਿਰ ਇਹੋ ਜਿਹਾ ਰੱਬ ਵੀ ਵਿਖਾਈ ਨਹੀਂ ਦਿੰਦਾ। ਮਹਾਰਾਜ ਕਹਿੰਦੇ ਨੇ, ਉਹ ਕਿੰਨਾ ਕੁ ਦੁਖੀ ਹੈ ਮੈਂ ਨਹੀਂ ਬਿਆਨ ਕਰ ਸਕਦਾ।
ਰਹਾਉ ਗੁਣ ਨਿਧਾਨ, ਨਾਨਕ ਜਸ ਗਾਵੇ।
ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਨੇ, ਉਹ ਮੇਰਾ ਪਰਮੇਸ਼ਰ ਗੁਣਾਂ ਦਾ ਖਜ਼ਾਨਾ ਹੈ, ਇਹ ਨਾਨਕ ਉਹਦੇ ਗੁਣ ਗਾਉਂਦਾ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਾ 400 ਸਾਲਾ ਮਨਾ ਰਿਹਾ ਖਾਲਸਾ ਪੰਥ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਪਹਿਲੇ ਸਲੋਕ ਵਿੱਚ ਹੀ ਕਹਿੰਦੇ ਨੇ, ਮਿੱਤਰਾ ਜੇ ਗੋਬਿੰਦ ਦੇ ਗੁਣ ਨਾ ਗਾਏ, ਜਨਮ ਵਿਅਰਥ ਚਲਾ ਜਾਏਗਾ। ਗੁਣ ਗੋਬਿੰਦ ਗਾਇਓ ਨਹੀਂ, ਜਨਮ ਅਕਾਰ ਥਕੀਨ, ਕਹੋ ਨਾਨਕ ਹਰ ਭਜ ਮਨਾ, ਜਿਹ ਬਿਦ ਜਲ ਕੋ ਮੀਨ। ਹਾਂਜੀ,
ਸਤ ਗੁਰ ਭਰਮ ਚੁਕਾਏ।
ਹਜ਼ੂਰ ਕਹਿੰਦੇ, ਮੇਰੇ ਗੁਰੂ ਨੇ ਭਰਮ ਚੁਕਾ ਦਿੱਤਾ, ਪੇ ਰੱਬ ਇੱਥੇ ਹੈ ਉੱਥੇ ਨਹੀਂ। ਹੁਣ ਮੇਰਾ ਭਰਮ ਚੁੱਕਿਆ ਗਿਆ, ਮੈਨੂੰ ਹੁਣ ਸਮਝ ਆ ਗਈ, ਮੇਰੇ ਗੁਰੂ ਨੇ ਕਿਰਪਾ ਕੀਤੀ, ਉਹ ਮੇਰਾ ਮਾਲਕ ਹਰੇਕ ਸਰੀਰ ਵਿੱਚ ਵੱਸਦਾ ਹੈ।
ਸਰਬ ਨਿਵਾਸੀ ਸਦਾ ਅਲੇਪਾ।
ਉਹ ਮੇਰਾ ਮਾਲਕ ਵੱਸਦਾ ਸਾਰਿਆਂ ਵਿੱਚ, ਪਰ ਸਾਰਿਆਂ ਤੋਂ ਨਿਰਲੇਪ ਰਹਿੰਦਾ ਹੈ।
ਸਭ ਮਹਿ ਰਹਿਆ ਸਮਾਏ।
ਉਹ ਮੇਰਾ ਮਾਲਕ ਹਰੇਕ ਹਿਰਦੇ ਵਿੱਚ ਸਮਾਇਆ ਹੋਇਆ ਹੈ, ਹਰ ਇੱਕ ਦੇ ਹਿਰਦੇ ਚ ਵੱਸਦਾ। ਇਨਕ ਸ਼ਬਦ ਕਹਿੰਦਾ ਦਾਸ ਖੇਮਾ ਦਾ ਜਾ ਚੁੱਕਿਆ, ਧੰਨ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ, ਗਰੀਬ ਨਵਾਜ ਜੀ ਦਾ ਕੋਟਾਨ ਕੋਟ ਸ਼ੁਕਰ। ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਵਾਲ ਵਿਖੇ ਮਹਾਰਾਜ ਨੇ ਸੁਭਾਗ ਬਖਸ਼ਿਸ਼ ਕੀਤਾ, ਆਪ ਜੀ ਦੇ ਦੀਦਾਰ ਬਖਸ਼ੇ ਹਨ। ਧੰਨ ਧੰਨ ਗੁਰੂ ਰਾਮਦਾਸ ਮਹਾਰਾਜ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਕੋਟਾਨ ਕੋਟ ਸ਼ੁਕਰ। ਸਤਿਕਾਰਯੋਗ ਸਿੰਘ ਸਾਹਿਬ, ਗਿਆਨੀ ਜਗਤਾਰ ਸਿੰਘ ਜੀ, ਮੁੱਖ ਗ੍ਰੰਥੀ ਸੱਚਖੰਡ ਹਰਿਮੰਦਰ ਸਾਹਿਬ, ਉਹਨਾਂ ਦਾ ਧੰਨਵਾਦ। ਸਾਰੇ ਫਤਿਹ ਦੀ ਇਹ ਆਖਰੀ ਪੰਕਤੀਆਂ ਦੋ ਸਰਵਣ ਕਰਕੇ ਫਿਰ ਆਪਾਂ ਸਮਾਪਤੀ ਕਰੀਏ ਜੀ।
ਗੁਣ ਨਿਧਾਨ ਨਾਨਕ ਜਸੁ ਗਾਵੈ ਸਤਿਗੁਰ ਭਰਮ ਚੁਕਾਇਓ ਸਰਬ ਨਿਵਾਸੀ ਸਦਾ ਅਲੇਪਾ ਸਭ ਮਹਿ ਰਹਿਆ ਸਮਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।